ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੌੜੀ ਰਾਗ ਦੇ ਵਿੱਚ ਪਰਮ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। 211 ਅੰਗ ਤੇ 145 ਸ਼ਬਦ ਸ਼੍ਰਵਣ ਕਰ ਚੁੱਕੇ ਹਾਂ। ਸੋ ਅੱਗੇ 146ਵਾਂ ਸ਼ਬਦ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਰਹਾਉ ਦੀਆਂ ਬੰਗਦੀਆਂ ਹਨ ਸ਼ੁਰੂ ਦੇ ਵਿੱਚ ਹੀ, ਰਸਨਾ ਜਪੀ ਹੈ ਏਕ ਨਾਮ। ਮਹਾਰਾਜ ਫਰਮਾਉਂਦੇ ਨੇ ਭਾਈ ਰਸਨਾ ਦੇ ਨਾਲ ਇੱਕ ਨੂੰ ਨਾਮ ਜੋ ਪਰਮੇਸ਼ੁਰ ਦਾ ਇਹ ਜਪਣਾ ਕਰੋ। ਰਸਨਾ ਗੁਣ ਗੋਪਾਲ ਨਿਤ ਗਾਇਣ, ਇਹਦੇ ਨਾਲ ਪ੍ਰਾਪਤੀ ਕੀ ਹੋਵੇਗੀ? ਕਹਿੰਦੇ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਰਸਨਾ ਨਾਲ ਗੁਣ ਗਾਉਣ ਦੇ ਨਾਲ ਈਹਾਂ ਸੁੱਖ ਆਨੰਦ ਕਨਾ ਆਗੈ ਜੀ ਕੈ ਸੰਗ ਕਾਮ ਰਹਾਓ। ਸੋ ਜਿਸ ਨਾਮ ਦੇ ਜਪਣ ਕਰਕੇ ਇਸ ਲੋਕ ਵਿੱਚ ਘਣਾ ਹੁੰਦਾ ਬਹੁਤ ਸੁੱਖ ਆਨੰਦ ਹੋਵੇਗਾ, ਅਤੇ ਅੱਗੇ ਪਰਲੋਕ ਵਿੱਚ ਜੀਵ ਦੇ ਕੰਮ ਆਉਣ ਵਾਲਾ ਇਹ ਪਰਮਾਤਮਾ ਦਾ ਜੋ ਨਾਮ ਹੈ ਇਹ ਅੱਗੇ ਸੰਗ ਸਾਥੀ ਹੋਵੇਗਾ। ਪਾਰ ਬ੍ਰਹਮ ਭਇਓ ਸਾਥੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੂ ਹਾਂ ਨਾਮ ਤੇਰਾ ਸੰਗ ਸਹਾਈ। ਇਹਦੇ ਵਿੱਚ ਹੁਣ ਦੋ ਰਾਵਾਂ ਵਾਲੀ ਕੋਈ ਗੱਲ ਹੀ ਨਹੀਂ ਹੈ, ਹੋਰ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਜਦੋਂ ਇਹ ਬਚਨ ਹੀ ਮੰਨਣਾ ਬਸ, ਜੋ ਗੁਰੂ ਅਰਜਨ ਦੇਵ ਜੀ ਬਚਨ ਕਹਿ ਰਹੇ ਨੇ ਬਈ ਦਸਨਾ ਨਾਲ ਨਾਮ ਜਪੋ ਭਾਈ, ਲੋਕ ਪਰਲੋਕ 'ਚ ਕੰਮ ਆਉਂਦਾ। ਤਾਂ ਫਿਰ ਗੁਰਸਿੱਖ ਨੂੰ ਸੱਤ ਬਚਨ ਕਹਿ ਕੇ ਇਹ ਮਹਾਰਾਜ ਦੀ ਪੰਗਤੀ ਨੂੰ ਮੰਨਣਾ ਚਾਹੀਦਾ। ਇਹਦੇ 'ਚ ਕੋਈ ਜ਼ਿਆਦਾ ਵੱਡੀ ਮਹਾਰਾਜ ਨੇ ਕੋਈ ਐਸੀ ਗੱਲ ਨਹੀਂ ਕਹੀ ਕਿ ਬਹੁਤ ਜਿਹਦੇ ਵਿੱਚ ਇੱਧਰ ਜਾ ਉੱਧਰ ਜਾ ਕਈ ਪ੍ਰਕਾਰ ਦੇ ਭਰਮ ਵਹਿਮ ਪਾ। ਸਿੱਧਾ ਜਿਹਾ ਬਚਨ ਹੈ, ਰਸਨਾ ਜਪੀਆ ਏਕ ਨਾਮ, ਈਹਾਂ ਸੁੱਖ ਆਨੰਦ ਕਨਾ ਅੱਗੇ ਜੀ ਕੈ ਸੰਗ ਕਾਮ ਰਹਾਓ। ਇਹਦੇ ਨਾਲ ਫਿਰ ਆਨੰਦ ਜਿਹੜਾ ਹੈ ਉਹ ਕਿਸ ਤਰ੍ਹਾਂ ਆਉਣਾ, ਅੱਗੇ ਪਰਲੋਕ ਵਿੱਚ ਇਹ ਨਾਮ ਨੇ ਕਿਵੇਂ ਸਾਡੇ ਸਹਾਇਤਾ ਕਰਨੀ ਹੈ। ਸੋ ਮਹਾਰਾਜ ਫਰਮਾਉਂਦੇ ਨੇ ਇਹ ਨਾਮ ਜਿਹੜਾ ਰਸਨਾ ਨਾਲ ਜਪਣਾ ਹੈ, ਵਾਹਿਗੁਰੂ ਵਾਹਿਗੁਰੂ ਕਰਨਾ ਹੈ, ਇਹ ਜ਼ੁਬਾਨ ਦੇ ਨਾਲ ਜਪਦਿਆਂ ਜਪਦਿਆਂ ਅੰਦਰ ਨੂੰ ਪ੍ਰਵੇਸ਼ ਕਰਦਾ। ਕੱਟੀਐ ਤੇਰਾ ਅੰਗ ਰੋਗ, ਨਾਮ ਦੇ ਪ੍ਰਤਾਪ ਕਰਕੇ ਤੇਰਾ ਜਿਹੜਾ ਹੰਕਾਰ ਰੂਪੀ ਰੋਗ ਹੈ ਇਹ ਜਪਣ ਦੇ ਨਾਲ ਹੀ ਫਿਰ ਰੋਗ ਕੱਟਿਆ ਜਾਵੇਗਾ। ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਵਾਹਿਗੁਰੂ ਨਾਮ ਆਪਣੇ ਆਪ ਵਿੱਚ ਸਾਰਾ ਕੁਛ, ਇਹਨੂੰ ਹੋਰ ਕੋਈ ਲੋੜ ਨਹੀਂ ਪੈਂਦੀ ਕਿਸੇ ਦੀ ਮਦਦ ਕਰਨ ਦੀ ਲੈਣ ਦੀ, ਇਹ ਨਾਮ ਦੇ ਨਾਲ ਹੁਣ ਹੋਰ ਕੋਈ ਚੀਜ਼ ਜੋੜਨੀ ਹੈ ਆਪਾਂ ਨੇ, ਇਹ ਆਪ ਹੀ ਸਮਰੱਥ ਹੈ ਨਾਮ। ਸੋ ਕਿਉਂਕਿ ਜੋ ਕੁਛ ਹੋਇਆ ਸਭ ਮਹਾਰਾਜ ਕਹਿੰਦੇ ਨਾਮੈ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਨਾਮ ਨਾਲ ਹੀ ਸਾਰਾ ਕੁਛ ਬਣਿਆ, ਅਤੇ ਫਿਰ ਨਾਮ ਨੂੰ ਆਪਾਂ ਸਮਝੀਏ ਕਿੰਨਾ ਕੁ ਵੱਡਾ। ਹੰਗਤਾ ਦਾ ਰੋਗ ਸਤਿਗੁਰੂ ਕਹਿੰਦੇ ਕੋਈ ਇਲਾਜ ਨਹੀਂ ਇਹਨੂੰ ਕੱਟਣ ਦਾ, ਸਿਰਫ ਇੱਕ ਨਾਮ ਹੀ ਹੈ ਜਿਹੜਾ ਹੰਗਤਾ ਦੇ ਰੋਗ ਨੂੰ ਕੱਟ ਦਿੰਦਾ। ਕਿੱਡਾ ਵੱਡਾ ਹੈ ਨਾਮ, ਕਿ ਹਉਮੈ ਰੋਗ ਸਭ ਤੋਂ ਵੱਡਾ। ਤੂੰ ਗੁਰਪ੍ਰਸਾਦ ਕਰ ਰਾਜ ਯੋਗ, ਅਤੇ ਭਾਈ ਤੂੰ ਗੁਰੂ ਸਾਹਿਬ ਦੀ ਕਿਰਪਾ ਕਰਕੇ ਰਾਜ ਯੋਗ, ਜਿਹਨੂੰ ਭਗਤੀ ਯੋਗ ਕਹਿੰਦੇ ਨੇ, ਜਿਹਨੂੰ ਗਿਆਨ ਯੋਗ ਨੂੰ ਪ੍ਰਾਪਤ ਕਰੇਗਾ। ਭਗਤੀ ਯੋਗ ਅਤੇ ਗਿਆਨ ਯੋਗ ਨੂੰ ਤੂੰ ਨਾਮ ਜਪ ਕੇ ਹੀ ਪ੍ਰਾਪਤ ਕਰ ਲੈਣਾ। ਹਰ ਰਸ ਜਿਨ ਜਨ ਚਾਖਿਆ, ਤਾਂ ਕਿ ਤ੍ਰਿਸ਼ਨਾ ਲਾਥੀਆ। ਜਿਸ ਬੰਦੇ ਨੇ ਹਰੀ ਨਾਮ ਰਸ ਨੂੰ ਚੱਖਿਆ, ਜੇ ਨਾਮ ਜਪ ਕੇ ਉਹਦੀ ਜਿਹੜੀ ਤ੍ਰਿਸ਼ਨਾ ਸੀ ਉਹ ਸਾਰੀ ਮਨ ਦੀ ਨਾਮ ਨਾਲ ਮਿਟ ਗਈ। ਕੋਈ ਬੰਦਾ ਬਹੁਤ ਰੌਲਾ ਪਾਵੇ ਕਿ ਮੈਨੂੰ ਭੁੱਖ ਲੱਗੀ ਹੈ, ਮੈਨੂੰ ਭੁੱਖ ਲੱਗੀ ਹੈ, ਭੁੱਖ ਸਿਰਫ ਰੋਟੀ ਖਾਣ ਨਾਲ ਮਿਟ ਜਾਂਦੀ। ਕੋਈ ਕਹੇ ਮੈਨੂੰ ਪਿਆਸ ਲੱਗੀ ਹੈ, ਤਾਂ ਪਿਆਸ ਸਿਰਫ ਪਾਣੀ ਨਾਲ ਹੀ ਮਿਟ ਜਾਂਦੀ। ਇਹਦੇ ਵਿੱਚ ਦੂਜੀ ਗੱਲ ਕਿਹੜੀ ਹੈ? ਸੋ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਤ੍ਰਿਸ਼ਨਾ ਸੋਤੇ ਸਿੱਧੀ ਮਿਟ ਜਾਂਦੀ ਹੈ ਜਿਨ੍ਹਾਂ ਨੇ ਨਾਮ ਨੂੰ ਜਪਿਆ ਹੈ। ਪਹਿਲਾ ਪਾਠ ਹੈ ਹਰ ਰਸ ਜਿਨ ਜਨ ਚਾਖੇ ਆ, ਫਿਰ ਅਖੀਰਲਾ ਪਾਠ ਹੈ ਲਾਥੀ ਆ। ਚਾਖੀਆ ਲਾਥੀਆ ਨਹੀਂ ਕਰਨਾ, ਚਾਖਿਆ ਜਾਂ ਲਾਥਿਆ ਵੀ ਨਹੀਂ ਕਰਨਾ। ਦੋਨੋਂ ਪਾਠ ਇੱਕ ਸਿਹਾਰੀ ਨਾਲ ਹੈ, ਇੱਕ ਬਿਹਾਰੀ ਨਾਲ ਹੈ। ਚੱਖ ਆ ਤੇ ਲਾਥੀ ਆ, ਹਰ ਬਿਸਰਾਮ ਨਿਧ ਪਾਇਆ ਸੋ ਬਾਹਰ ਨਾ ਕਤ ਹੀ ਧਾਇਆ। ਜਿਹੜੇ ਬੰਦੇ ਨੇ ਵਿਸ਼ਰਾਮ ਨਿੱਧ ਹੁੰਦਾ, ਸੁੱਖਾਂ ਦੇ ਖਜ਼ਾਨੇ ਹਰੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਰਸਨਾ ਨਾਲ ਨਾਮ ਜਪ ਕੇ, ਉਹ ਮੁੜ ਕੇ ਫਿਰ ਕਿਸੇ ਸੁੱਖ ਦੇ ਮਗਰ ਕਦੇ ਵੀ ਦੌੜਦਾ ਨਹੀਂ। ਹੁਣ ਉਹਨੂੰ ਕਿਉਂਕਿ ਹੋਰ ਸੁੱਖ ਦੀ ਇੱਛਾ ਨਹੀਂ ਹੁੰਦੀ, ਨਾਮ ਦਾ ਸੁੱਖ ਇੰਨਾ ਵੱਡਾ ਹੈ ਜਿਵੇਂ ਦੁਨਿਆਵੀ ਸਾਰੇ ਸੁੱਖ ਹੀ ਬੰਦਾ ਭੁੱਲ ਜਾਂਦਾ। ਇੱਕ ਬੰਦਾ ਸੰਸਾਰ ਅੰਦਰ ਪੈਦਲ ਤੁਰਦਾ, ਇੱਕ ਬੰਦਾ ਸਾਈਕਲ 'ਤੇ ਜਾਂਦਾ, ਇੱਕ ਬੰਦਾ ਸਕੂਟਰ 'ਤੇ ਜਾਂਦਾ, ਇੱਕ ਕਾਰ ਦੀ ਸਵਾਰੀ ਹੈ, ਇੱਕ ਟ੍ਰੇਨ ਦੀ ਸਵਾਰੀ ਹੈ, ਤੇਜ਼ ਤੋਂ ਤੇਜ਼ ਦੁਨੀਆਂ 'ਚ ਵਧੀਆ ਤੋਂ ਵਧੀਆ ਸਵਾਰੀਆਂ ਪਈਆਂ ਨੇ ਸੁੱਖ ਦੇ ਦੇਣ ਵਾਲੀਆਂ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜਾ ਵਾਹਿਗੁਰੂ ਨਾਮ ਜਹਾਜ਼ ਹੈ, ਹੁਣ ਜਦੋਂ ਜਹਾਜ਼ ਦੀ ਕੋਈ ਸਵਾਰੀ ਕਰੇ ਤਾਂ ਉਹਨੂੰ ਪਤਾ ਹੈ ਕਿ ਉਹ ਸਾਰਿਆਂ ਤੋਂ ਹੀ ਉੱਪਰ ਉੱਡ ਰਿਹਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨਾਮ ਜਿਹੜਾ ਹੈ, ਨਾਮ ਦਾ ਸੁੱਖ ਇੰਨਾ ਜ਼ਿਆਦਾ ਹੈ ਕਿ ਸਾਰੇ ਸੁੱਖ ਭੁੱਲ ਹੀ ਜਾਂਦੇ ਨੇ। ਸੁੱਖਾਂ ਦੇ ਵਿੱਚ ਬੰਦਾ ਦੁਨਿਆਵੀ ਸੁੱਖਾਂ ਦੇ ਵਿੱਚ ਗਲਤਾਨ ਹੋਏ ਹੋਏ ਨੂੰ ਜੇ ਨਾਮ ਦਾ ਸੁੱਖ ਮਿਲ ਜੇ ਉਹਨੂੰ ਫਿਰ ਹੋਰ ਲੋੜ ਨਹੀਂ ਪੈਂਦੀ। ਦੁਨਿਆਵੀ ਸੁੱਖਾਂ ਦੇ ਵਿੱਚ ਤਾਂ ਮੈਨੂੰ ਆਹ ਖਾਣ ਨੂੰ ਦਿਓ, ਮੈਨੂੰ ਆਹ ਪੈਣ ਨੂੰ ਦਿਓ, ਪਹਿਰਨ ਨੂੰ ਦਿਓ, ਮੈਨੂੰ ਆਹ ਸੁੱਖ ਚਾਹੀਦਾ, ਮੈਨੂੰ ਆਹ ਸੁੱਖ ਚਾਹੀਦਾ, ਸੌ ਯਤਨ ਕਰਦਾ। ਸੋ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੋ ਜਿਵੇਂ ਸੁਭਾਵਿਕ ਜੀ ਗੱਲ ਹੁੰਦੀ ਹੈ, ਨਾਮ ਦਾ ਸੁੱਖ ਕਿੰਨਾ ਵੱਡਾ, ਕਿਉਂਕਿ ਉਹਨੇ ਸਾਰੇ ਪਾਸੇ ਦੇ ਹੀ ਘੇਰੇ ਪਾ ਲੈਣੇ ਨੇ। ਸੋ ਜਿਸ ਪ੍ਰਕਾਰ ਜਦੋਂ ਠੰਡ ਬਹੁਤ ਜ਼ਿਆਦਾ ਵਧੀ ਹੁੰਦੀ, ਬਰਫ਼ ਪੈ ਜਾਂਦੀ ਹੈ ਅਤੇ ਘਰ ਵੀ ਅੰਦਰੋਂ ਠੰਡਾ ਹੋ ਜਾਂਦਾ, ਬੰਦਾ ਹੱਥਾਂ 'ਚ ਦਸਤਾਨੇ ਪਾਉਂਦਾ, ਪੈਰਾਂ ਦੇ ਵਿੱਚ ਜੁਰਾਬਾਂ ਪਾਉਂਦਾ, ਕੋਟ ਪਾਉਂਦਾ, ਡਬਲ ਡਬਲ ਤਿੱਗਣੇ ਤਿੱਗਣੇ ਕੱਪੜੇ ਪਾਉਂਦਾ, ਫਿਰ ਵੀ ਠੰਡ ਨਹੀਂ ਹਟ ਸਕਦੀ ਕਿਉਂਕਿ ਟੈਂਪਰੇਚਰ ਇੰਨਾ ਡਾਊਨ ਹੁੰਦਾ, ਜ਼ੀਰੋ ਤੋਂ ਕਿੰਨੇ ਮਾਈਨਸ 'ਚ ਲੈ ਜਾਂਦਾ ਜਦੋਂ, ਉਹ ਬੰਦੇ 'ਤੇ ਸਾਰੇ ਯਤਨ ਨਿਸਫਲ ਹੋ ਜਾਂਦੇ ਨੇ। ਪਰ ਜਦੋਂ ਹੀ ਘਰ ਦੇ ਅੰਦਰ ਆਪਾਂ ਹੀਟ 'ਚ ਲਾ ਲੈਂਦੇ ਹਾਂ, ਉਹੀ ਬੰਦਾ ਉਹਨੂੰ ਫਿਰ ਕਿਸੇ ਹੋਰ ਕੱਪੜੇ ਦੀ ਲੋੜ ਨਹੀਂ ਪੈਂਦੀ, ਫਿਰ ਸਾਰੇ ਕੱਪੜੇ ਆਪਣੇ ਆਪ ਹੀ ਲਾਹ ਕੇ ਪਾਸੇ ਰੱਖ ਦਿੰਦਾ, ਕਿਉਂਕਿ ਹੁਣ ਉਹ ਚੀਜ਼ ਆ ਚੁੱਕੀ ਹੈ ਜੋ ਠੰਡ ਨੂੰ ਰੋਕਦੀ। ਪਹਿਲਾਂ ਤਾਂ ਸੌ ਯਤਨ ਕੀਤਿਆਂ ਵੀ ਠੰਡ ਨਹੀਂ ਹਟੀ, ਫਿਰ ਇੱਕ ਯਤਨ ਹੀ ਕੀਤਾ ਤਾਂ ਸਾਰਾ ਕੋਈ ਲੋੜ ਹੀ ਨਹੀਂ ਪਈ ਮੁੜ ਕੇ। ਇਹ ਇੱਕ ਸੰਸਾਰੀ ਉਦਾਹਰਣ ਹੈ। ਮਹਾਰਾਜ ਕਹਿੰਦੇ ਜਿਹੜੇ ਸੰਸਾਰ ਦੇ ਸੁੱਖ ਨੇ, ਇਹ ਸੰਸਾਰ ਦੇ ਸੁੱਖ ਕਰੋੜਾਂ ਵੀ ਹੋਣ ਤਾਂ ਵੀ ਉਹ ਜਿਹੜੀ ਗੱਲ ਆਪਾਂ ਲੱਭਦੇ ਹਾਂ ਉਹ ਨਹੀਂ ਬਣਦੀ। ਸਤਿਗੁਰੂ ਕਹਿੰਦੇ ਨਾਮ ਦਾ ਸੁੱਖ ਇੱਕੋ ਹੀ ਬਹੁਤ ਹੈ, ਇਹਦੇ ਮੂਹਰੇ ਕਰੋੜਾਂ ਸੁੱਖ ਵੀ ਤੁੱਛ ਜਿਹੇ ਹੋ ਜਾਂਦੇ ਨੇ। ਇਸ ਕਰਕੇ ਜਦੋਂ ਤੱਕ ਨਾਮ ਦਾ ਸੁੱਖ ਨਹੀਂ, ਉਦੋਂ ਤੱਕ ਬਾਕੀ ਦੇ ਸੁੱਖ ਭਾਵੇਂ ਕਰੋੜ ਵੀ ਹੋ ਜਾਣ, 2 ਕਰੋੜ ਵੀ ਹੋ ਜਾਣ। ਮਹਾਰਾਜ ਨੇ ਕਿਹਾ ਤਾਂ ਹੈ ਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਸਾਰੀ ਦੁਨੀਆਂ ਦਾ ਰਾਜਾ ਵੀ ਬਣ ਜੇ ਤਾਂ ਵੀ ਉਹ ਦੁਖੀ ਹੋ ਰਹਿੰਦਾ, ਉਹਨੂੰ ਕਦੇ ਚੈਨ ਨਾਲ ਬਹਿਣਾ ਨਹੀਂ ਮਿਲਦਾ, ਉਹ ਸੁੱਖ ਨਾਲ ਬਹਿ ਨਹੀਂ ਸਕਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹਰ ਹਰ ਨਾਮ ਜਾ ਕੇ ਉਹ ਗੁਰ ਦੀ ਆ। ਪਰ ਇਹ ਵੀ ਸਤਿਗੁਰੂ ਕਹਿੰਦੇ ਨਾਮ ਤਾਂ ਚਲੋ ਮੰਨਿਆ ਕਿ ਬਹੁਤ ਵੱਡਾ ਸੁੱਖ ਹੈ, ਪਰ ਜਿਨ੍ਹਾਂ ਨੂੰ ਗੁਰਾਂ ਨੇ ਵਾਹਿਗੁਰੂ ਨਾਮ ਜਪਣ ਨੂੰ ਬਖਸ਼ਿਸ਼ ਕੀਤਾ ਦਿੱਤਾ ਹੈ ਨਾਮ, ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਨਾਨਕ ਤਾਕਾ ਭਾਉ ਗਿਆ, ਉਹਦਾ ਜਿਹੜਾ ਭਾਉ ਸੀ ਗਿਆ। ਜਦੋਂ ਨਾਮ ਦਿੱਤਾ ਗੁਰਾਂ ਨੇ ਤਾਂ ਉਹਦਾ ਜਿਹੜਾ ਡਰ ਸੀ, ਵਹਿਮ ਭਰਮ ਸੀ, ਉਹ ਸਾਰਾ ਹੀ ਮਿਟ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੱਚਿਆਂ ਦੇ ਉੱਤੇ ਕਿਰਪਾ ਕਰ ਦਿੰਦੇ ਨੇ, ਆਪਣੇ ਪਿਆਰਿਆਂ 'ਤੇ ਕਿਰਪਾ ਕਰ ਦਿੰਦੇ ਨੇ ਕਿ ਉਹ ਨਾਮ ਜਪਣ ਦੇ ਨਾਲ ਮਨ ਦੀ ਜਿਹੜੀ ਇਕਾਗਰਤਾ ਹੈ ਉਹ ਬਣ ਜਾਂਦੀ ਅਤੇ ਡਰ ਹਟ ਜਾਂਦਾ, ਰਸ ਬਣ ਜਾਂਦਾ। 212 ਅੰਗ 'ਤੇ ਸਤਿਗੁਰੂ ਮਹਾਰਾਜ ਅਗਲਾ ਸ਼ਬਦ ਫਰਮਾਨ ਕਰਦੇ ਨੇ, ਗੌੜੀ ਮਹੱਲਾ ਪੰਜਵਾ, ਜਾ ਕਉ ਬਿਸਰੈ ਰਾਮ ਨਾਮ, ਤਾਹੂ ਕਉ ਪੀਰ। ਗੌੜੀ ਰਾਗ 'ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਗੌੜੀ ਦੀ ਦੂਜੀ ਜਾਤੀ ਹੈ, ਗੌੜੀ ਦੇ ਥੱਲੇ ਛੋਟਾ ਜਿਹਾ 2 ਲਿਖਿਆ ਹੋਇਆ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੌੜੀ ਮਹੱਲਾ ਪੰਜਵਾਂ, ਜਾ ਕਉ ਬਿਸਰੈ ਰਾਮ ਨਾਮ। ਜਿਹਨੂੰ ਰਾਮ ਦਾ ਨਾਮ ਭੁੱਲ ਜਾਂਦਾ, ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ, ਤਾਹੂ ਕਉ ਪੀਰ, ਉਹਨੂੰ ਜਨਮ ਮਰਨ ਦੀ ਪੀੜਾ ਹੁੰਦੀ ਹੈ, ਵਾਰ ਵਾਰ ਜੰਮਣਾ ਮਰਨਾ ਪੈਂਦਾ। ਪਰਮਾਤਮਾ ਦਾ ਨਾਮ ਭੁੱਲਣ ਕਰਕੇ ਹੀ ਇੰਨੀ ਤਕਲੀਫ ਖੜੀ ਹੋ ਜਾਂਦੀ ਹੈ। ਪਰ ਜੇ ਉਹੀ ਬੰਦੇ ਪਰਮਾਤਮਾ ਦੇ ਨਾਮ ਨੂੰ ਜਪਣ, ਸਾਧ ਸੰਗਤ ਮਿਲ ਹਰ ਰਵੈ ਸੇ ਗੁਣੀ ਗਹੀਰ ਰਹਾਓ। ਮਹਾਰਾਜ ਕਹਿੰਦੇ ਜੋ ਸਤਸੰਗਤ ਨਾਲ ਮਿਲ ਕੇ ਹਰੀ ਨਾਮ ਨੂੰ ਰਵੈ ਤੋਂ ਭਾਵ ਉਚਾਰਦੇ ਨੇ, ਉਹ ਸ਼ੁਭ ਗੁਣਾਂ ਦਾ ਗਹੀਰ ਸਮੁੰਦਰ ਹੁੰਦੇ ਨੇ, ਗੀਰ ਤੋਂ ਭਾਵ ਖਜ਼ਾਨਾ ਹੁੰਦੇ ਨੇ। ਹੁਣ ਮਹਾਰਾਜ ਨੇ ਸਾਧ ਸੰਗਤ ਵਿੱਚ ਮਿਲ ਕੇ ਨਾਮ ਜਪਣ ਲਈ ਆਪਾਂ ਨੂੰ ਹੁਕਮ ਕੀਤਾ, ਇਸੇ ਕਰਕੇ ਆਪਾਂ ਸਾਰੀ ਸੰਗਤ ਸੈਚਰਡੇ ਸ਼ਾਮ ਨੂੰ ਇਕੱਠੇ ਹੋ ਕੇ ਸਿਮਰਨ ਕਰਦੇ ਹਾਂ। ਕੋਸ਼ਿਸ਼ ਤਾਂ ਐਸੀ ਵੀ ਹੋਣੀ ਚਾਹੀਦੀ ਆ ਕਿ ਸਿਮਰਨ ਰੋਜ਼ ਬਹੁਤਾ ਹੋਵੇ ਸੰਗਤ ਵਿੱਚ ਬੈਠ। ਫਿਰ ਸਤਿਗੁਰੂ ਕਹਿੰਦੇ ਨੇ ਵੀ ਸਾਧ ਸੰਗਤ ਦੇ ਵਿੱਚ ਮਿਲਣੇ ਕਰਕੇ ਹੀ ਇਹ ਪੀੜਾ ਜਾਂਦੀ। ਜਾ ਕਉ ਗੁਰਮੁਖ ਹਿਰਦੈ ਬੁੱਧ, ਤਾ ਕੈ ਕਰ ਤਾਲ ਨਵ ਨਿਧ ਸਿੱਧ। ਜਿਸ ਗੁਰਮੁਖ ਦੇ ਹਿਰਦੇ ਵਿੱਚ ਮੁੱਖ ਗੁਰਾਂ ਨੇ ਸਿਮਰਨ ਦੀ ਬੁੱਧੀ ਬਖਸ਼ੀ ਹੈ, ਵਿਸ਼ੇਸ਼ ਬੁੱਧੀ ਹੁੰਦੀ ਹੈ, ਆਤਮ ਵਿਸ਼ੈਣੀ ਬੁੱਧੀ ਬਖਸ਼ੀ ਹੈ, ਜਿਹਦੇ ਮਨ ਦੇ ਅੰਦਰ ਹਿਰਦੇ 'ਚ ਉਹਦੀ ਹੱਥ ਦੀ ਤਲੀ 'ਤੇ ਨੌ ਨਿਧੀਆਂ ਅਤੇ ਸਾਰੀਆਂ ਨਿਧੀਆਂ ਸਿੱਧੀਆਂ ਰਿੱਧੀਆਂ ਸਾਰੀਆਂ ਹੀ ਮਿਲ ਜਾਂਦੀਆਂ ਹਨ। ਜੋ ਜਨ ਹੈ ਹਰ ਪ੍ਰਭ ਧਨੀ, ਕਿਸ ਨਾਹੀ ਤਾ ਕੈ ਕਮੀ। ਜਿਹੜਾ ਬੰਦਾ ਹਰੀ ਪ੍ਰਭੂ ਵਾਹਿਗੁਰੂ ਮਾਲਕ ਨੂੰ ਜਾਣਦਾ ਹੈ, ਉਹਨੂੰ ਪਛਾਣਦਾ ਹੈ ਕਿ ਉਹ ਕੀ ਚੀਜ਼ ਹੈ, ਕਿੰਨਾ ਵੱਡਾ, ਉਹਨੂੰ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਉਂਦੀ, ਕਿਸੇ ਵਸਤੂ ਦਾ ਘਾਟਾ ਨਹੀਂ ਪੈਂਦਾ। ਵਾਹਿਗੁਰੂ ਦੀ ਕਿਰਪਾ ਉਹਦੇ 'ਤੇ ਇਹੋ ਜਿਹੀ ਹੋ ਜਾਂਦੀ ਹੈ, ਉਹ ਖੁਦ ਹੀ ਦੇਖ ਲੈਂਦਾ ਕਿ ਨਾਮ ਜਪਣ ਨਾਲ ਸਤਿਗੁਰੂ ਜੀ ਉਹੋ ਜਿਹੇ ਬੰਦੇ ਨੂੰ ਸਾਧਨ ਬਣਾ ਦਿੰਦੇ ਨੇ, ਆਪਣੇ ਆਪ ਹੀ ਹਰ ਕਮੀ ਦੂਰ ਕਰ ਦਿੰਦੇ ਨੇ। ਫਰੀਦਾ ਜੇ ਤੂੰ ਮੇਰਾ ਹੋਏ ਰਹਾ ਹੈ, ਸਭ ਜੱਗ ਤੇਰਾ ਹੋਏ। ਉਹ ਜਦੋਂ ਨਾਮ ਜਪਣ ਲੱਗ ਜਾਂਦਾ, ਸਾਰੇ ਦਿਆਲੂ ਹੋ ਜਾਂਦੇ ਨੇ। ਐਸੀਆਂ ਜਿਵੇਂ ਕਹਿ ਲਓ ਬਈ ਚਾਰੇ ਪਾਸੇ ਤੋਂ ਰਿਪੋਰਟਾਂ ਆਉਂਦੀਆਂ ਜਦੋਂ ਸਾਨੂੰ, ਜਿਵੇਂ ਸਿੰਘ ਸਵਾ ਸਵਾ ਲੱਖ ਮੂਲ ਮੰਤਰ ਕਿਤੇ ਵੀ ਕਰਦੇ। ਸੋ ਰਾਤ ਹੀ ਹਾਂਗਕਾਂਗ ਤੋਂ ਫੋਨ ਸੀ, ਉੱਥੇ ਵੀ ਦਾਸ ਗਿਆ ਸੀ ਪਿਛਲੇ ਸਾਲ। ਉਹ ਗੁਰਮੁਖ ਨੇ ਮੂਲ ਮੰਤਰ ਆਰੰਭ ਕੀਤੇ ਹੋਏ ਨੇ, 32 ਮਾਲਾ ਰੋਜ਼ ਕਰਨੀਆਂ, ਨਾਲੇ ਡਿਊਟੀ ਕਰਨੀ ਆ ਆਪਣੀ। ਸੋ ਉਹ ਚਮਤਕਾਰ ਜਦੋਂ ਦੇਖਦਾ ਅਗਲਾ, ਬਈ ਹੁਣ 1.25 ਲੱਖ ਕਰ ਲਿਆ, ਫੇਰ ਕਰ ਲਿਆ, ਹਿਰਦੇ ਵਿੱਚ ਸ਼ਾਂਤੀ, ਮਨ ਦੇ ਅੰਦਰ ਟਿਕਾਓ, ਮੁੱਖ ਵਿੱਚ ਮਿਠਾਸ। ਵੱਡੀ ਗੱਲ ਉਹ ਕਹਿੰਦਾ ਇਹ ਹੋਈ ਹੈ ਵੀ ਜਿਵੇਂ ਤੁਸੀਂ ਕਿਹਾ ਸੀ ਕਿ ਮੁਕਤਸਰ ਦੇ ਇਲਾਕੇ ਵਿੱਚ ਦਾਰਾ ਬਦਮਾਸ਼ ਹੁੰਦਾ ਸੀ, ਤਾਂ ਮਹਾਂਪੁਰਖ ਜਦੋਂ ਉਹਦੇ ਸਾਹਮਣੇ ਖੜ੍ਹੇ ਜਾ ਕੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਤਾਂ ਉਹ ਦਾਰਾ ਬਦਮਾਸ਼ ਜਿਹੜਾ ਸੀ ਇੱਕਦਮ ਹੀ ਬਦਲ ਗਿਆ ਸੀ। ਮਹਾਂਪੁਰਖਾਂ ਨੇ ਕਿਹਾ ਸੀ ਤੂੰ ਅਮਰ ਸ਼ਕਲ ਹੈ, ਗੁਰੂ ਵਾਲਾ ਬਣ ਜਾ, ਮਾੜੇ ਕੰਮ ਛੱਡ ਦੇ। ਉਹਨੇ ਜਵਾਬ ਦਿੱਤਾ ਸੀ ਵੀ ਜੇ ਮੈਂ ਗੁਰੂ ਵਾਲਾ ਬਣ ਗਿਆ, ਰਫਲਾਂ ਬੰਦੂਕਾਂ ਰੱਖ ਤੀਆਂ, ਮੇਰੇ ਦੁਸ਼ਮਣ ਮੈਨੂੰ ਮਾਰ ਦੇਣਗੇ। ਮਹਾਂਪੁਰਖ ਕਹਿੰਦੇ ਮੈਂ ਗਰੰਟੀ ਦਿੰਦਾ, 32 ਮਾਲਾ ਮੂਲ ਮੰਤਰ ਦੀਆਂ 40 ਦਿਨ ਕਰ ਲੈ, 1.25 ਲੱਖ, 40ਵੇਂ ਦਿਨ ਤੇਰੇ ਦੁਸ਼ਮਣ ਤੇਰੇ ਸਾਰੇ ਪੈਰੀਂ ਪੈ ਜਾਣਗੇ ਆ ਕੇ। ਇਸੇ ਤਰ੍ਹਾਂ ਹੀ ਹੋਇਆ। ਸੋ ਪ੍ਰੇਮੀ ਕਹਿਣ ਲੱਗਿਆ ਵੀ ਸਾਡੇ ਨਾਲ ਵੀ ਇੱਥੇ ਇਹੀ ਹੋਇਆ, ਜਿੰਨੇ ਰਿਸ਼ਤੇਦਾਰ ਬੋਲਣੋਂ ਹੀ ਹਟ ਗਏ ਸੀ, ਟੁੱਟ ਗਏ ਸੀ, ਦੋਸਤ ਮਿੱਤਰ ਪਰੇ ਹੋ ਗਏ ਸੀ, ਉਹ ਪਾਠ ਕਰਦਿਆਂ ਕਰਦਿਆਂ ਹੁਣ ਸਾਰੇ ਹੀ ਫੇਰ ਬੋਲਣ ਲੱਗ ਗਏ, ਸਤਿਕਾਰ ਵੀ ਬੜਾ ਕਰਦੇ। ਸੋ ਕਹਿਣ ਤੋਂ ਭਾਵ ਹੈ ਸਤਿਕਾਰ ਕਰਾਉਣਾ ਪਰਮੇਸ਼ਰ ਦੇ ਹੱਥ 'ਚ ਹੁੰਦਾ, ਉਹ ਕਿਸੇ ਦਾ ਸਤਿਕਾਰ ਕਰਾ ਦੇਵੇ, ਉਹ ਕਿਸੇ ਦੀ ਬਦਨਾਮੀ ਕਰ ਦੇਵੇ, ਉਹ ਕਿਸੇ ਨੂੰ ਉੱਚਾ ਚੱਕ ਦੇਵੇ, ਉਹ ਕਿਸੇ ਨੂੰ ਥੱਲੇ ਲਾ ਦੇਵੇ, ਖਿਨ ਮੈਂ ਨੀਚ ਕੀਟ ਕੋ ਰਾਜ। ਜਦੋਂ ਆਪਾਂ ਉਹਦੀ ਬੰਦਗੀ ਕਰਦੇ ਹਾਂ, ਸੁੱਤੇ ਸਿੱਧੀ ਉਹ ਉੱਪਰ ਚੱਕ ਦਿੰਦਾ। ਪ੍ਰਹਿਲਾਦ ਜੀ, ਧਰੂ ਜੀ ਦਾ ਨਾਮ, ਕਬੀਰ ਫਰੀਦ ਦਾ ਨਾਮ, ਨਾਮ ਜਪਣ ਵਾਲੇ ਜਿੰਨੇ ਵੀ ਹੋਏ ਨੇ ਅੱਜ ਤੱਕ, ਉਹਨਾਂ ਦਾ ਨਾਮ ਦੇਖੋ ਆ ਹੀ ਜਾਂਦਾ ਸਾਹਮਣੇ, ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਜਪਿਆ ਉਹਦਾ। ਸੋ ਉਹਨਾਂ ਉੱਤੇ ਹੀ ਕਿਰਪਾ ਹੋ ਗਈ, ਚਾਹੇ ਉਹ ਪਿਛਲੇ ਯੁੱਗਾਂ ਵਿੱਚ ਸੀਗੇ, ਸਤਯੁਗ, ਤ੍ਰੇਤਾ, ਦੁਆਪਰ, ਕਲਯੁੱਗ ਦੇ ਵਿੱਚ, ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਜਪਿਆ ਗੁਰੂ ਸਾਹਿਬ ਨੇ ਉਹਦੇ 'ਤੇ ਕਿਰਪਾ ਕੀਤੀ ਹੈ। ਇਸ ਤਰ੍ਹਾਂ ਇਹ ਤਾਹੀਓ ਵਾਰ ਵਾਰ ਬੇਨਤੀ ਕਰੀਦੀ ਹੈ। ਸੋ ਜਿਵੇਂ ਐਤਵਾਰ ਨੂੰ ਭਾਈ ਰਵਿੰਦਰ ਸਿੰਘ ਸੈਕਟਰੀ ਸਾਹਿਬ ਨੇ ਸਾਰਿਆਂ ਨੂੰ ਕਿਹਾ ਵੀ ਸਵਾ ਸਵਾ ਲੱਖ ਮੂਲ ਮੰਤਰ ਕਰੋ, ਹੱਥ ਖੜੇ ਕਰੋ, ਦੋ ਤਿੰਨ ਕੁ ਜਾਣੇ ਹੀ ਹੱਥ ਖੜੇ ਕਰ ਸਕੇ। ਸਾਰੇ ਜਾਣੇ ਡਰ ਜਾਂਦੇ ਨੇ ਵੀ ਇੰਨਾ ਪਾਠ ਕਿੱਦਾਂ ਕਰਨਾ, ਪਰ ਇਹ ਗੱਲ ਦਾ ਫਾਇਦਾ ਨਹੀਂ ਜਾਣ ਸਕੇ ਕਿ ਉਹ ਫਾਇਦਾ ਕਿੱਦਾਂ ਹੋ ਰਿਹਾ। ਬੰਦੇ ਨੇ ਜਦ ਤੱਕ ਆਪ ਨਾਮ ਜਪ ਕੇ ਨਹੀਂ ਦੇਖਿਆ, ਪ੍ਰੈਕਟੀਕਲ ਨਹੀਂ ਕੀਤਾ ਹੈ, ਉਦੋਂ ਤੱਕ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਪ੍ਰੈਕਟੀਕਲ ਨਾਮ ਦਾ ਕਰਕੇ ਹੀ ਅਸਲ 'ਚ ਪਤਾ ਲੱਗਦਾ ਕਿ ਨਾਮ ਕੀ ਚੀਜ਼ ਹੈ, ਨਾਮ ਦੇ ਅੰਦਰ ਕਿੰਨੀ ਵੱਡੀ ਕਿਰਪਾ ਹੁੰਦੀ। ਕੁਛ ਕਰਨ ਦੀ ਲੋੜ ਨਹੀਂ ਪੈਂਦੀ ਨਾਮ ਵਾਲੇ ਨੂੰ, ਕਿਉਂਕਿ ਜਿਹੜਾ ਗਿਆਨ ਆਪਾਂ ਬਾਹਰੋਂ ਪ੍ਰਾਪਤ ਕਰਦੇ ਹਾਂ, ਲੱਖਾਂ ਪੁਸਤਕਾਂ ਵਿੱਚੋਂ ਜਿਹੜਾ ਗਿਆਨ ਨਹੀਂ ਮਿਲਦਾ, ਉਹ ਨਾਮ ਜਪਣ ਨਾਲ ਹਿਰਦੇ 'ਚੋਂ ਸੁਤੇ ਸਿੱਧੀ ਆਈ ਜਾਂਦਾ। ਸੁਭਾਵਿਕ ਹੀ ਉਹ ਬ੍ਰਹਮ ਗਿਆਨ ਹੋ ਜਾਂਦਾ ਅੰਦਰ। ਜਿਹੜਾ ਨਾਮ ਨਾਲ ਗਿਆਨ ਹੁੰਦਾ ਉਹ ਕਿਤਾਬਾਂ 'ਚ ਨਹੀਂ ਹੁੰਦਾ। ਇਸੇ ਕਰਕੇ ਫਿਰ ਜਿਹੜੇ ਕਿਤਾਬਾਂ ਵਾਲੇ ਬੰਦੇ ਨੇ ਉਹ ਕਹਿੰਦੇ ਵੀ ਆਹ ਗੱਲ ਤਾਂ ਕਿਸੇ ਕਿਤਾਬ 'ਚ ਲਿਖੀ ਨਹੀਂ ਹੋਈ, ਕਿਤਾਬ ਵਿੱਚ ਤਾਂ ਨਹੀਂ ਲਿਖੀ ਹੋਈ, ਪਰ ਉਹ ਤਾਂ ਹਿਰਦੇ ਦਾ ਗਿਆਨ ਆ, ਅਨੁਭਵ ਹੋ ਰਿਹਾ ਉਹ ਤਾਂ। ਕਿਉਂਕਿ ਉਸ ਕਿਤਾਬਾਂ ਵਾਲਾ ਬੰਦਾ ਜਿਹੜਾ ਹੁੰਦਾ ਹੈ ਉਹ ਸਧਾਰਨ ਬੁੱਧੀਮਾਨ ਵਿਅਕਤੀ ਹੁੰਦਾ। ਆਤਮਿਕ ਤੌਰ 'ਤੇ ਜਿਹੜੀ ਗੱਲ ਆਉਣੀ ਸਾਹਮਣੇ, ਜਿਹੜੀ ਹੁਣ ਸਿੱਧਾਂ ਨਾਲ ਗੁਰੂ ਨਾਨਕ ਸਾਹਿਬ ਦੀ ਚਰਚਾ ਹੋਈ ਹੈ, ਜੇ ਇਹੀ ਪ੍ਰਸ਼ਨ ਆਪਾਂ ਆਮ ਬੰਦੇ ਨੂੰ ਕਰ ਦਈਏ ਇਹਦਾ ਜਵਾਬ ਨਹੀਂ ਦੇ ਸਕਦਾ ਕੋਈ। ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਇੰਨੇ ਇੰਨੇ ਵੱਡੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਨੇ। ਸਿੱਧ ਗੋਸ਼ਟ ਬਾਣੀ ਵਿੱਚ ਪੜ੍ਹ ਕੇ ਦੇਖੋ ਮਹਾਰਾਜ ਨੇ ਕਿੰਨੇ ਵੱਡੇ ਉੱਤਰ ਦਿੱਤੇ ਨੇ। ਉਹਨਾਂ ਗੱਲਾਂ ਬਾਰੇ ਸਧਾਰਨ ਮਨੁੱਖ ਦੱਸ ਹੀ ਨਹੀਂ ਸਕਦਾ, ਉਹ ਤਾਂ ਆਤਮਿਕ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਬਾਰੇ ਗੁਰੂ ਸਾਹਿਬ ਨੇ ਫਰਮਾਇਆ। ਇਸੇ ਕਰਕੇ ਸਤਿਗੁਰੂ ਇੱਥੇ ਕਹਿੰਦੇ ਨੇ ਜੋ ਜਾਣਦਾ ਹਰ ਪ੍ਰਭ ਧਨੀ ਕਿਛ ਨਾਹੀਂ ਤਾਕ ਹੈ ਕਮੀ, ਉਹਨੂੰ ਕੋਈ ਕਮੀ ਨਹੀਂ ਆਉਂਦੀ, ਕਿਸੇ ਵਸਤੂ ਦਾ ਘਾਟਾ ਨਹੀਂ ਪੈਂਦਾ ਸੌਕਾ। ਉਹਦੇ ਕੋਲ ਤਾਂ ਆਪਦੀ ਲੋੜ ਨਾਲੋਂ ਵੀ ਕਈ ਵਾਰੀ 100 ਗੁਣਾ ਜ਼ਿਆਦਾ ਚੀਜ਼ਾਂ ਵੱਧ ਜਾਂਦੀਆਂ, ਫਿਰ ਵੰਡਣ ਲੱਗ ਜਾਂਦਾ। ਉਹ ਕਹਿੰਦਾ ਮੈਂ ਇੰਨੀਆਂ ਕੀ ਕਰਨੀਆਂ। ਸੋ ਜਿਵੇਂ ਮਹਾਂਪੁਰਖ ਮਹਾਤਮਾ ਲੋਕਾਂ ਕੋਲ ਪਤਾ ਨਹੀਂ ਕਿੰਨੀਆਂ ਦਸਤਾਰਾਂ, ਕੱਪੜੇ, ਲੀੜੇ, ਪਦਾਰਥ ਆਈ ਜਾਂਦੇ ਨੇ, ਮਹਾਂਪੁਰਖ ਫਿਰ ਅੱਗੇ ਗਰੀਬਾਂ ਵਿੱਚ ਵੰਡ ਦਿੰਦੇ ਨੇ। ਮਾਇਆ ਦਾ ਵੀ ਉਹਨਾਂ ਕੋਲ ਕੋਈ ਹਿਸਾਬ ਨਹੀਂ ਹੁੰਦਾ, ਉਹਨਾਂ ਕੋਲ ਹਰੇਕ ਚੀਜ਼ ਹੀ ਲੱਖਾਂ ਗੁਣਾ ਜ਼ਿਆਦਾ ਆ ਜਾਂਦੀ ਭਗਤੀ ਨਾਲ, ਬੰਦਗੀ ਨਾਲ। ਕਰਨੈ ਹਾਰ ਪਛਾਣਿਆ ਸਰਬ ਸੁਖ ਰੰਗ ਮਾਣਿਆ। ਜਿਹੜੇ ਬੰਦੇ ਨੇ ਕਰਨੈ ਹਾਰ ਹੁੰਦਾ ਪਰਮੇਸ਼ੁਰ ਜੀ ਵਾਹਿਗੁਰੂ ਜੀ ਨੂੰ ਪਛਾਣ ਲਿਆ ਹਿਰਦੇ 'ਚ ਅਤੇ ਫਿਰ ਸਾਰਿਆਂ ਵਿੱਚ ਦੇਖ ਲਿਆ ਹੈ, ਉਹਨੇ ਸਾਰੇ ਹੀ ਸੁੱਖਾਂ ਦਾ ਰੰਗ ਆਨੰਦ ਮਾਣਿਆ, ਸਾਰੇ ਸੁੱਖ ਮਿਲ ਗਏ ਨੇ ਉਹਨੂੰ। ਹਾਰ ਤਨ ਜਾ ਕੇ ਗ੍ਰਹਿ ਵਸੈ ਕਹੋ ਨਾਨਕ ਤਿੰਨ ਸੰਗ ਦੁੱਖ ਨੱਸੈ। ਹੁਣ ਸਤਿਗੁਰੂ ਇਹ ਵੀ ਕਹਿੰਦੇ ਕਿ ਜਿਹਦੇ ਘਰ ਹਿਰਦੇ 'ਚ ਹਰੀ ਨਾਮ ਧਨ ਵੱਸ ਗਿਆ ਹੈ, ਧਨਤਾ ਯੋਗ ਹਰੀ ਵੱਸਦਾ ਜਿਹਦੇ ਹਿਰਦੇ 'ਚ, ਮਹਾਰਾਜ ਤਾਂ ਕਹਿੰਦੇ ਜੇ ਉਹਦੀ ਸੰਗਤ ਵੀ ਕਰ ਲਓ ਨਾ, ਸੰਗਤ ਕੀਤੀ ਜਨਮ ਮਰਨ ਦਾ ਦੁੱਖ ਚਲਿਆ ਜਾਂਦਾ। ਨਾਮ ਜਪਣ ਵਾਲਾ ਤਾਂ ਇੱਕ ਵਿਅਕਤੀ ਤਿੰਨਾਂ ਲੋਕਾਂ ਦਾ ਅਮੀਰ ਵਿਅਕਤੀ ਹੁੰਦਾ ਸਭ ਤੋਂ। ਭਾਗਛੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ। ਭਾਗਛੜੇ ਹੁੰਦਾ ਬਹੁਤ ਜ਼ਿਆਦਾ ਅਮੀਰ ਹੋਣਾ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜਿਹੜਾ ਨਾਮ ਹੈ ਇਹਦੇ ਬਾਰੇ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਫਰਮਾਉਂਦੇ ਨੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਮਾ। ਇਹ ਨਾਮ ਤਾਂ ਇੰਨਾ ਵੱਡਾ ਖਜ਼ਾਨਾ ਹੈ ਕਿ ਜਿਹਦੇ ਉੱਤੇ ਕਿਰਪਾ ਹੋ ਜਾਂਦੀ ਹੈ ਉਹਨੂੰ ਇਹ ਨਹੀਂ ਹੁੰਦਾ ਕਿ ਉਹਦੇ ਰਿਸ਼ਤੇਦਾਰੀਆਂ ਤਰਨੀਆਂ ਜਾਂ ਇੱਕੀ ਕੁਲਾਂ ਤਰਨੀਆਂ ਨੇ। ਨਾਮ ਜਪਣ ਵਾਲੇ ਦੇ ਕੋਲ ਸੁਤੇ ਸਿੱਧੀ ਕੋਈ ਬੈਠ ਗਿਆ ਨਾ ਜਿਹਦੇ ਹਿਰਦੇ 'ਚ ਨਾਮ ਦਾ ਵਾਸਾ ਹੋਵੇ, ਸੁਤੇ ਸਿੱਧ ਕੋਲ ਬਹਿਣ ਵਾਲਾ ਵੀ ਉਹਦਾ ਵੀ ਭਲਾ ਹੋ ਜਾਂਦਾ, ਨਾਮ ਦੀ ਤਾਕਤ ਇੰਨੀ ਜ਼ਿਆਦਾ। ਸੋ ਇਸ ਕਰਕੇ ਹੀ ਸਤਿਗੁਰੂ ਕਹਿੰਦੇ ਨੇ, ਵੈਸੇ ਤਾਂ ਹੁਣ ਆਪਾਂ ਨੂੰ ਕਿਸੇ ਨੇ ਦੱਸਣਾ ਨਹੀਂ ਵੀ ਮੇਰੇ ਹਿਰਦੇ 'ਚ ਨਾਮ ਵਸਿਆ ਹੋਇਆ, ਆਪਾਂ ਫਿਰ ਉਹਨੂੰ ਲੱਭੀਏ ਕਿਵੇਂ ਬੰਦੇ ਨੂੰ। ਸਤਿਗੁਰੂ ਕਹਿੰਦੇ ਇਹਦਾ ਸੌਖਾ ਇਲਾਜ, ਇਹੀ ਤਰੀਕਾ ਇਹੀ ਹੈ, ਤੁਸੀਂ ਸਤਸੰਗਤ ਵਿੱਚ ਜਾ ਕੇ ਬਹਿ ਜਾਓ, ਉੱਥੇ ਉਹ ਜ਼ਰੂਰ ਆਵੇਗਾ। ਸੰਗਤ ਵਿੱਚ ਆਪਾਂ ਜਿਵੇਂ ਸਾਰੇ ਇਕੱਠੇ ਬੈਠਦੇ ਹਾਂ, ਇੱਥੇ ਹੋ ਸਕਦਾ 2, 4, 6, 10 ਬੰਦੇ ਨਾਮ ਹਿਰਦੇ 'ਚ ਵਸੇ ਵਾਲੇ ਬੈਠ ਜਾਣ, ਉਹਨਾਂ ਦੇ ਕੋਲ ਬਹਿ ਕੇ ਸਾਡਾ ਵੀ ਭਲਾ ਹੋ ਜਾਂਦਾ, ਕਿਉਂਕਿ ਉਹਨਾਂ ਦੀ ਕਮਾਈ ਕੀਤੀ ਹੋਈ ਹੈ, ਉਹਨਾਂ ਦੇ ਹਿਰਦੇ 'ਚ ਨਾਮ ਦਾ ਵਾਸਾ ਹੈ। ਸੋ ਉਹਨਾਂ ਦੇ ਦੁਆਲੇ ਦੁਆਲੇ ਅਕਾਲ ਪੁਰਖ ਦੀ ਬੜੀ ਮਿਹਰ ਹੁੰਦੀ ਹੈ, ਹਿਰਦੇ 'ਚ ਮਿਹਰ ਹੁੰਦੀ ਹੈ, ਤਾਂ ਸਾਡਾ ਭਲਾ ਉਹ ਕਰ ਦਿੰਦੇ ਨੇ, ਉਹਨਾਂ ਦੀ ਕਿਰਪਾ ਉਹ ਕਰਦੇ ਵੀ ਨਹੀਂ, ਉਹ ਸੁੱਤੇ ਹੀ ਹੋ ਜਾਂਦਾ ਬਸ। ਜੇ ਮੀਂਹ ਦੇ ਵਿੱਚ ਕੋਈ ਖੜ ਜੇ ਉਹ ਭਿੱਜਣਾ ਹੀ ਭਿੱਜਣਾ, ਠੰਡ ਵਿੱਚ ਕੋਈ ਚਲਿਆ ਜਾਵੇ ਉਹਨੂੰ ਠੰਡ ਲੱਗਣੀ ਹੀ ਲੱਗਣੀ ਹੈ। ਇਸੇ ਤਰ੍ਹਾਂ ਸੰਗਤ ਵਿੱਚ ਕੋਈ ਆ ਜੇ, ਭਾਵੇਂ ਦੁਖੀ ਹੋ ਕੇ ਆ ਕੇ ਬੈਠਾ, ਭਾਵੇਂ ਖੁਸ਼ੀ ਨਾਲ ਬੈਠਾ, ਭਾਵੇਂ ਉਹ ਕਿਵੇਂ ਵੀ ਆਇਆ, ਭਾਵੇਂ ਕਿਸੇ ਕੰਮ ਹੀ ਆਇਆ, ਭਾਵੇਂ ਮਜਬੂਰੀ 'ਚ ਹੀ ਆਇਆ, ਜਦੋਂ ਸਤਸੰਗਤ ਵਿੱਚ ਆ ਕੇ ਬੈਠ ਗਿਆ ਉਹਦੇ ਉੱਤੇ ਕਿਰਪਾ ਹੋਣੀ ਹੀ ਹੋਣੀ ਹੈ, ਸਤਿਗੁਰੂ ਦੀ ਨਿਗਾਹ ਹੋ ਹੀ ਜਾਣੀ ਹੈ। ਉਹ ਜਿਹੜੀ ਵਰਖਾ ਨਾਮ ਦੀ ਹੁੰਦੀ ਹੈ ਉਹ ਉਹਨੂੰ ਮਿਲ ਹੀ ਜਾਣੀ। ਤਾਂ ਸਤਿਗੁਰੂ ਕਹਿੰਦੇ ਨੇ ਕਹੋ ਨਾਨਕ ਤਿੰਨ ਸੰਗ ਦੁੱਖ ਨਸੈ। ਪੌੜੀ ਮਹੱਲਾ ਪੰਜਵਾ ਗਰਭ ਬੜੋ ਮੂਲ ਇਤਨੋ ਰਹਿਣ ਨਹੀਂ ਗਹੋ ਕਿਤਨੋ ਰਹਾਓ। ਸਤਿਗੁਰੂ ਕਹਿੰਦੇ ਸਰੀਰ ਦਾ ਜਿਹੜਾ ਤੇਰਾ ਮੂਲ ਹੈ ਬੰਦਿਆ, ਇਹ ਤਾਂ ਇਤਨਾ ਕਹਿ ਕਿ ਭਾਵ ਕੁਛ ਵੀ ਨਹੀਂ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਸਰੀਰ ਦੀ ਬਣਤਰ ਤੇਰੀ ਬਣੀ ਕਿਵੇਂ ਆ, ਕੋਈ ਖਾਸ ਚੀਜ਼ ਨਹੀਂ ਹੈ, ਐਵੇਂ ਹੀ ਹੈ। ਅਤੇ ਹੰਕਾਰ ਜਿਹੜਾ ਉਹ ਬਹੁਤ ਹੀ ਜ਼ਿਆਦਾ ਤੂੰ ਕਰੀ ਜਾਂਦਾ, ਸਰੀਰ ਦਾ ਹੰਕਾਰ ਸਭ ਤੋਂ ਵੱਧ ਕਰਦਾ। ਇਹ ਸਰੀਰ ਨੇ ਰਹਿਣਾ ਨਹੀਂ, ਰਹਿਣ ਨਹੀਂ ਗਹੁ ਕਿਤਨੋ, ਚਾਹੇ ਕਿਤਨਾ ਹੀ ਇਹਨੂੰ ਗਹੁ ਕੇ ਰੱਖੋ, ਫੜ ਕੇ ਰੱਖੋ, ਕਿਤਨਾ ਹੀ ਮੋਹ ਕਰੋ, ਇਹਨੇ ਰਹਿਣਾ ਨਹੀਂ। ਇਹਦੀਆਂ ਬਥੇਰੀਆਂ ਚਾਪਲੂਸੀਆਂ ਕਰਦੇ ਸਰੀਰ ਦੀਆਂ, ਬਹੁਤ ਸਰੀਰ 'ਤੇ ਹੀ ਕਿਲ ਕਿਲ ਕੇ ਜ਼ੋਰ ਲਾਈ ਜਾਂਦੇ। ਮਹਾਰਾਜ ਕਹਿੰਦੇ ਜਿਸ ਚੀਜ਼ 'ਤੇ ਜ਼ੋਰ ਲਾਉਣਾ ਸੀ ਉਹ ਉਸ ਪਾਸੇ ਨੂੰ ਚੱਲੋ, ਰਹਾਓ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਬੇਵਰਜਤ ਬੇਦ ਸੰਤਨਾ ਵਾਹੂ ਸਿਉਰੇ ਹਿਤਨੋ। ਵੇਦਾਂ ਸ਼ਾਸਤਰਾਂ ਧਾਰਮਿਕ ਗ੍ਰੰਥਾਂ ਸੰਤਾਂ ਮਹਾਤਮਾ ਨੇ ਗੁਰਾਂ ਨੇ ਜਿਨ੍ਹਾਂ ਗੱਲਾਂ ਤੋਂ ਆਪਾਂ ਨੂੰ ਬੇਵਰਜਿਤ ਕੀਤਾ, ਰੋਕਿਆ ਹੋਇਆ ਹੈ ਤਾਂ ਇਹਨੂੰ ਮਨ੍ਹਾ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਉਹਨਾਂ ਨਾਲ ਹੀ ਹਿਤਨੋ ਕਰਦਾ, ਪ੍ਰੇਮ ਕਰਦਾ। ਇਹ ਤੇਰੀ ਜਿਹੜੀ ਬੁੱਧੀ ਹੈ ਇਹ ਪੁੱਠੀ ਚੱਲਦੀ ਹੈ ਹਮੇਸ਼ਾ, ਨਿਆਣੇ ਨੂੰ ਕਹੋ ਆਹ ਨਹੀਂ ਕਰਨਾ, ਬਸ ਉਹ ਜ਼ਰੂਰ ਕਰਨਾ ਉਹਨੇ, ਨਿਆਣਾ ਪੁੱਠੀ ਮੱਤਦਾ ਹੁੰਦਾ ਹਮੇਸ਼ਾ। ਇਹ ਫਿਲੋਸਫਰ ਕਹਿੰਦੇ ਨੇ, ਆਪਾਂ ਵੀ ਦੇਖਦੇ ਹਾਂ ਘਰਾਂ 'ਚ, ਇਹਨਾਂ ਨੂੰ ਕਹਿ ਦਿਓ ਉਹ ਨਹੀਂ ਕਰਨਾ, ਅੱਛਾ ਇਹ ਕੀੜੇ ਵਾਂਗੂ ਉੱਧਰ ਨੂੰ ਭੱਜ ਕੇ ਜਾਂਦਾ, ਉਹ ਹੀ ਤਾਂ ਮੈਂ ਕਰਨਾ ਜਿਹੜਾ ਤੂੰ ਕਹੇਂਗਾ, ਉਹ ਪੁੱਠਾ ਹੀ ਚੱਲਦਾ। ਫਿਰ ਆਪਾਂ ਕਹੀਏ ਵੀ ਸਾਡੀ ਆਦਤ ਤਾਂ ਬੜੀ ਵਧੀਆ, ਆਪਾਂ ਵੀ ਇਹੋ ਜਿਹੀ ਹਾਂ। ਜਿਹੜੀ ਗੱਲ ਮਹਾਰਾਜ ਨੇ ਕਹਿਤੀ ਆਹ ਨਹੀਂ ਕਰਨੀ, ਕਹਿੰਦੇ ਇਹ ਤਾਂ ਮੈਂ ਜ਼ਰੂਰ ਕਰੂੰਗਾ। ਮਹਾਰਾਜ ਕਹਿੰਦੇ ਨੇ ਦੱਸ ਇਹਨੂੰ ਕਾਹਨੂੰ ਯਾਦ ਕਰਾਉਣੀ ਸੀਗੀ ਇਹ ਗੱਲ। ਆਪਾਂ ਜਿੰਨਾ ਭਲੇ ਨੂੰ ਹੀ ਕਹਿੰਦੇ ਹਾਂ, ਜਾਂ ਆਪਾਂ ਨੇ ਕਿਹੜਾ ਆਪਣਾ ਕੋਈ ਪੰਥ ਵਧਾਉਣਾ ਮੈਂ, ਜਾਂ ਕਿਸੇ ਨੇ ਕੀ ਕਰਨਾ। ਹਰੇਕ ਕਥਾ ਵਾਚਕ ਜਾਂ ਕੋਈ ਮਹਾਤਮਾ ਕੀਰਤਨ ਕਰਦੇ ਨੇ, ਕੋਈ ਸਿਆਣਾ ਕੋਈ ਗੱਲ ਦੱਸਦਾ, ਉਹ ਇਹੀ ਕਹਿੰਦਾ ਭਾਈ ਅਸੀਂ ਭਲੇ ਦੀ ਗੱਲ ਕਰਨੇ। ਜਦੋਂ ਕਹੀ ਵੀ ਆਹ ਨਹੀਂ ਕਰਨਾ, ਸਤਿਗੁਰੂ ਕਹਿੰਦੇ ਨੇ ਆਹ ਨਹੀਂ ਕਰਨਾ, ਜੋ ਬਿਵਰਜਿਤ ਦੇ ਸਿਉਂਦੇ ਹੋ। ਇੱਥੇ ਵੀ ਇਹੀ ਪੰਕਤੀ ਹੈ, ਬਿਵਰਜਿਤ ਬੇਦ ਸੰਤਨਾ ਵਾਹੂ ਸਿਉਰੇ ਹਿਤਨੋ। ਤੂੰ ਉਹਦੇ ਨਾਲ ਹੀ ਪ੍ਰੇਮ ਕਰਦਾ, ਤੈਨੂੰ ਕਿਹਾ ਸੀ ਆਹ ਨਹੀਂ ਕਰਨਾ, ਇਹ ਕਹਿੰਦਾ ਮੈਂ ਇਹ ਤਾਂ ਕਰਨਾ ਹੀ ਕਰਨਾ। ਹਾਰ ਜੂ ਆਰ ਜੂਆ ਵਿਧੇ ਇੰਦਰੀ ਵਸ ਲੈ ਜਿੱਤਨੋ। ਜਿਵੇਂ ਜੁਆਰੀਆ ਜੂਆ ਖੇਡਦਾ ਹਾਰ ਜਾਂਦਾ, ਕਦੇ ਜੁਆਰੀ ਜਿੱਤ ਕੇ ਨਹੀਂ ਆਏ, ਉਸੇ ਵਿਧੇ ਵਾਂਗੂ ਤੈਨੂੰ ਵੀ ਮਨੁੱਖਾ ਜਨਮ ਹਾਰ ਹੀ ਦਿੱਤਾ, ਤੂੰ ਸਾਰਾ ਖਤਮ ਹੀ ਕਰਤਾ, ਇੰਦਰੀਆਂ ਨੇ ਆਪਣੇ ਵਸ ਵਿੱਚ ਲੈ ਕੇ ਤੈਨੂੰ ਜਿੱਤ ਲਿਆ। ਜਿਹੜੇ ਜੁਆਰੀ ਹੁੰਦੇ ਨੇ ਉਹਨਾਂ ਕੋਲ ਬਹੁਤ ਚਲਾਕੀਆਂ ਹੁੰਦੀਆਂ ਨੇ, ਉਹ ਇੱਕ ਗੈਂਗ ਜਿਹਾ ਬਣਿਆ ਹੁੰਦਾ, ਅੱਠ ਦਸ ਬੰਦਿਆਂ ਦਾ, ਵੀਹ ਬੰਦਿਆਂ ਦਾ, ਪੰਜਾਹ ਬੰਦਿਆਂ ਦਾ, ਉਹ ਹੌਲੀ ਹੌਲੀ ਬੰਦੇ ਨੂੰ ਫਸਲਾ ਕੇ ਜੂਆ ਖੇਡਣ ਲਾ ਲੈਂਦੇ ਨੇ। ਬਹੁਤ ਤੇਜ਼ ਹੁੰਦੇ, ਉਹਨਾਂ ਦੇ ਬੜੇ ਇਸ਼ਾਰੇ ਹੁੰਦੇ ਨੇ, ਬੜਾ ਕੁਛ ਹੁੰਦਾ ਉਹਨਾਂ ਕੋਲ, ਉੱਥੋਂ ਨਾ ਬੰਦਾ ਕਦੇ ਜਿੱਤ ਕੇ ਆਊਗਾ। ਮਹਾਰਾਜ ਕਹਿੰਦੇ ਜਿਹੜੀਆਂ ਤੇਰੀਆਂ ਦਸ ਇੰਦਰੀਆਂ ਨੇ ਇਹ ਜੁਆਰੀਆਂ ਨੇ ਸਾਰੀਆਂ ਜੂਆ ਖੇਡਣ ਵਾਲੀਆਂ। ਇੱਕ ਜਿਹੜਾ ਇਹਨਾਂ ਦਾ ਸਰਦਾਰ ਹੈ ਵੱਡਾ ਮਨ, ਉਹ ਇਹਨਾਂ ਦਸਾਂ ਨੂੰ ਲੈ ਕੇ ਫਿਰ ਤੈਨੂੰ ਖਿੱਚਦਾ ਆਪਣੇ ਵੱਲ ਨੂੰ, ਇੱਥੇ ਦੇਖੀ ਤੈਨੂੰ ਕੀ ਮਿਲੂ, ਇੱਥੇ ਬੜਾ ਸੁੱਖ ਮਿਲਣਾ, ਉੱਥੇ ਦੇਖੀ ਬੜਾ ਸੁੱਖ ਮਿਲਣਾ। ਫਿਰ ਆਪਾਂ ਇਹਨਾਂ ਇੰਦਰੀਆਂ ਦੇ ਮਨ ਦੇ ਮਗਰ ਲੱਗ ਕੇ ਜਿਉਂ ਪੁੱਠੇ ਕੰਮ ਸ਼ੁਰੂ ਕਰਦੇ ਹਾਂ, ਸਾਡੇ ਸਰੀਰ ਦਾ ਮਾਸ ਨੋਚ ਨੋਚ ਕੇ ਇਹ ਖਾ ਜਾਂਦੇ ਨੇ। ਸੋ ਇਸ ਕਰਕੇ ਕਾਗਾਂ ਕਰੰਗ ਢੋਲਿਆ ਸਗਲਾ ਖਾਇਆ ਮਾਸ। ਭਗਤ ਫਰੀਦ ਜੀ ਕਹਿੰਦੇ ਨੇ ਜਿਵੇਂ ਕਾਵਾਂ ਨੇ ਸਾਰਾ ਹੀ ਪਿੰਜਰ ਖਾ ਲਿਆ, ਭਾਵ ਕਾਮ ਕ੍ਰੋਧ ਆਦਿਕ ਨੇ ਸਰੀਰ ਰੂਪੀ ਪਿੰਜਰੇ ਨੂੰ ਖਾ ਲਿਆ ਮੇਰੇ ਨੂੰ। ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ, ਪਰ ਦੋ ਅੱਖਾਂ ਨਾ ਛੋਹਿਓ ਮੇਰੀਆਂ, ਕਾਮ ਕ੍ਰੋਧ ਹੁਣੀ ਕਿਤੇ ਖਾ ਨਾ ਜਾਇਓ ਇਹਨੂੰ, ਕਿਉਂਕਿ ਮੈਂ ਆਪਣੇ ਪਤੀ ਪਰਮਾਤਮਾ ਦਰਸ਼ਨ ਕਰਨੇ ਨੇ। ਹੁਣ ਸਤਿਗੁਰੂ ਕਹਿੰਦੇ ਇੰਦਰੀਆਂ ਦੇ ਵੱਸ ਵਿੱਚ ਹੋ ਕੇ ਤੂੰ ਜੂਏ ਵਾਂਗੂ ਜਨਮ ਹਾਰਿਆ ਆਪਣਾ, ਤੇ ਕਦੇ ਤੂੰ ਇੱਥੋਂ ਜਿੱਤਿਆ ਨਹੀਂ ਹੈ। ਦੁਨੀਆਂ ਅੰਦਰੋਂ ਹਰੇਕ ਮਨੁੱਖ ਹਾਰ ਕੇ ਗਿਆ, ਭਾਵੇਂ ਬਾਅਦ ਵਿੱਚ ਉਹਦੇ ਕਾਰਡ ਉੱਤੇ ਲਿਖਿਆ ਨਾ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਪੰਗਤੀ ਲਿਖਣ ਨਾਲ ਤਾਂ ਨਹੀਂ ਉੱਥੇ ਗੱਲ ਬਣ ਜਾਂਦੀ, ਉੱਥੇ ਜਾ ਕੇ ਤਾਂ ਦੇਖੋ ਉਹਦਾ ਕੀ ਹਾਲ ਹੋਇਆ ਪਿਆ। ਨਾਲੇ ਚੰਗਾ ਭਲਾ ਪਤਾ ਕਿ ਸਾਰੀ ਜ਼ਿੰਦਗੀ ਨੇ ਚੰਗਾ ਕੰਮ ਨਹੀਂ ਕੀਤਾ, ਫੇਰ ਵੀ ਉਹ ਪੰਗਤੀ ਲਿਖੀ ਜਾਂਦੀ ਹੈ। ਪੰਗਤੀ ਦੀ ਦੁਰਵਰਤੋਂ ਕਾਹਨੂੰ ਕਰਦੇ ਹੋ? ਆਪਾਂ ਤਾਂ ਪਤਾ ਹੀ ਹੈ ਕਿ ਸਾਰੀ ਜ਼ਿੰਦਗੀ ਮਾੜੇ ਕੰਮ ਕਰਦਾ ਰਿਹਾ। ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ, ਜੋ ਵਾਹਿਗੁਰੂ ਸੰਪੂਰਨਾ ਸਾਰਿਆਂ ਦੇ ਹਰਨ ਭਰਨ। ਹਰਨ ਹੁੰਦਾ ਮਾਰਨ ਵਾਲਾ ਤੇ ਭਰਨ ਹੁੰਦਾ ਪੇਟ ਪਾਲਣ ਵਾਲਾ। ਹੁਣ ਉਹਦੇ ਚਰਨਾਂ ਕਮਲਾਂ ਦੇ ਰੰਗ ਰਿਤਨੋ ਤੋਂ ਭਾਵ ਹੁੰਦਾ ਪ੍ਰੇਮ ਵੱਲੋਂ ਤੂੰ ਰਿਤਨੋ ਹੁੰਦਾ ਖਾਲੀ ਹੋ ਰਿਹਾ। ਰਿਤਨੋ ਅੱਖਰ ਬਾਣੀ 'ਚ ਆਉਂਦਾ ਘੱਟ ਆਉਂਦਾ ਹੈ, ਇਹਦੀ ਜਗ੍ਹਾ ਆਉਂਦਾ ਰੀਤੇ, ਇੱਥੇ ਰਿਤਨੋ ਲਿਖਿਆ। ਜਿੱਥੇ ਮਹਾਰਾਜ ਨੇ ਲਿਖਿਆ ਰੀਤੇ ਭਰੇ ਭਰੇ ਸਖਨਾਵਾ ਇਹ ਤਾਂ ਕੋ ਵਿਵਹਾਰ ਹੈ, ਰੀਤਾ ਰੀਤੋ ਰੀਤੇ ਇਹ ਅੱਖਰ, ਇੱਥੇ ਸਤਿਗੁਰੂ ਨੇ ਇਸੇ ਅੱਖਰ ਨੂੰ ਰਿਤਨੋ ਕਰਕੇ ਲਿਖਿਆ। ਰਿਤਨੋ ਹੁੰਦਾ ਪ੍ਰੇਮ, ਰਿਤਨੋ ਪ੍ਰੇਮ ਵੱਲੋਂ ਖਾਲੀ, ਖਾਲੀ ਰਿਤਨੋ ਤੋਂ ਭਾਵ ਹੈ। ਨਾਨਕ ਉਧਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ। ਸਤਿਗੁਰੂ ਫਰਮਾਉਂਦੇ ਅਸੀਂ ਸਤਸੰਗਤ ਕਰਕੇ, ਗੁਰਾਂ ਦੀ ਸੰਗਤ ਕਰਕੇ, ਸਾਧ ਸੰਗਤ 'ਚ ਬਹਿ ਕੇ ਸੰਸਾਰ ਸਮੁੰਦਰ ਤੋਂ ਤਰੇ ਹਾਂ। ਕਿਰਪਾ ਦੇ ਦਇਆ ਦੇ ਖਜ਼ਾਨੇ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਮੈਨੂੰ ਸਤਸੰਗਤ ਦਾ ਦਾਨ ਦਿੱਤਨੋ ਤੋਂ ਭਾਵ ਦਿੱਤਾ। ਗੁਰੂ ਸਾਹਿਬ ਦੀ ਕਿਰਪਾ ਹੋਈ ਆ ਮੇਰੇ 'ਤੇ।